SBS Radio.
SBS.
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 SBS Radio.
ਹਾਜ਼ਰੀਨ, ਬੱਚਿਆਂ ਦੀ ਸਾਂਭ ਸੰਭਾਲ ਦੇ ਨਜ਼ਰੀਏ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਂਦੇ ਹਾਂ ਡਾਕਟਰ ਰਾਜ ਖਿਲਨ ਨਾਲ, ਜੋ ਕਿ ਮੈਲਬਨ ਦੇ ਮੰਨੇ ਪਰਮੰਨੇ ਪੀਡੀਆਟ੍ਰੀਸ਼ਨ ਹਨ। ਅੱਜ ਉਹ ਦੁਬਾਰਾ ਸਾਡੇ ਪ੍ਰੋਗਰਾਮ ਵਿੱਚ ਜੁੜੇ ਹਨ ਅਤੇ ਗੱਲਬਾਤ ਅਸੀਂ ਕਰਨੀ ਹੈ ਐਲਰਜੀਜ਼ ਦੇ ਬਾਰੇ। ਡਾਕਟਰ ਖਿਲਨ, ਬੜਾ ਹੀ ਨਿੱਘਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਥੈਂਕ ਯੂ ਮਨਪ੍ਰੀਤ ਜੀ, ਐਂਡ ਥੈਂਕ ਯੂ SBS ਪੰਜਾਬੀ ਕਿ ਮੈਨੂੰ ਮੇਰੇ ਸ਼ੋਤਾ ਨਾਲ ਜੁੜਨ ਲਈ ਇੱਕ ਹੋਰ ਮੌਕਾ ਦਿੱਤਾ।
ਧੰਨਵਾਦ ਸਾਡੇ ਜੀ ਕਿ ਤੁਸੀਂ ਇੱਥੇ ਹੈਗੇ ਹੋ ਅਤੇ ਤੁਹਾਡੇ ਵਰਗੇ ਮਾਹਿਰ ਸਾਡੇ ਸਰੋਤਿਆਂ ਨੂੰ ਇਹ ਜਾਣਕਾਰੀ ਦੇ ਸਕਦੇ ਹਨ। ਆਮ ਤੌਰ 'ਤੇ ਇਹੀ ਮੰਨਿਆ ਜਾਂਦਾ ਹੈ ਕਿ ਆਸਟ੍ਰੇਲੀਆ ਵਿੱਚ ਬਹੁਤ ਹੀ ਜ਼ਿਆਦਾ ਐਲਰਜੀਆਂ ਹੁੰਦੀਆਂ ਹਨ। ਜਿੱਥੇ ਅਸੀਂ ਇੰਡੀਆ ਪਾਕਿਸਤਾਨ ਤੋਂ ਆਏ ਸੀ ਉੱਥੇ ਹਾਲਾਂ ਗੰਦਗੀ ਇੰਨੀ ਹੈ, ਪਰ ਅਸੀਂ ਬਹੁਤਾ ਨਹੀਂ ਸੀ ਸੁਣਿਆ ਹੇ ਫੀਵਰ ਜਾਂ ਐਸਥਮਾ, ਪਰ ਇੱਥੇ ਇਸ ਕਿਸਮ ਦੀ ਐਲਰਜੀਜ਼ ਬਹੁਤ ਹੈਗੀਆਂ ਨੇ, ਕਿਉਂ ਜੀ?
ਮਨਪ੍ਰੀਤ ਜੀ, ਤੁਸੀਂ ਇੱਕ ਤਾਂ ਮੈਂ ਇਹ ਕਹੂੰਗਾ ਕਿ ਬਹੁਤ ਸੋਹਣਾ ਕੁਸ਼ਚਨ ਪੁੱਛਿਆ ਕਿ ਮੇਰੇ, ਕਿਉਂਕਿ ਪੇਸ਼ੈਂਟ ਵੀ ਆ ਕੇ ਬਿਲਕੁਲ ਬਾਰ ਬਾਰ ਇਹੀ ਚੀਜ਼ ਪੁੱਛਦੇ ਆ ਕਿ ਡਾਕਟਰ, ਅਸੀਂ ਇੰਡੀਆ 'ਚ ਤਾਂ ਕਦੀ ਇਹ ਐਲਰਜੀ ਦੇ ਬਾਰੇ 'ਚ ਨਹੀਂ ਸੁਣੀਆਂ, ਅਤੇ ਹੁਣ ਅੱਗੇ ਆ ਕੇ ਇਹ ਐਲਰਜੀਆਂ ਕਿਉਂ ਹੋ ਰਹੀਆਂ? ਅਤੇ ਇਹਦੇ ਲਈ ਇੱਕ ਹਾਈਪੋਥੈਸਿਸ ਜੋ ਰੱਖੀ ਜਾਂਦੀ, ਜਿਹਨੂੰ ਅਸੀਂ ਬੋਲਦੇ ਹਾਂ ਕਿ ਹਾਈਜੀਨ ਹਾਈਪੋਥੈਸਿਸ, ਇਹਦਾ ਮਤਲਬ ਇਹ ਕਿ ਜਿੰਨੀ ਹਾਈਜੀਨਿਕ ਆਪਾਂ ਜ਼ਿਆਦਾ ਹੈ ਉਨੇ ਐਲਰਜੀਕ ਹੋਣ ਦੇ ਚਾਂਸਿਸ ਜ਼ਿਆਦਾ ਹੈ।
ਸਫਾਈ ਦੇ ਕਾਰਨ, ਮਤਲਬ
ਜੀ, ਮੋਰ ਜ਼ਿਆਦਾ ਹਾਈਜੀਨਿਕ ਹੈ ਉਨੇ ਜ਼ਿਆਦਾ ਸਾਨੂੰ ਚਾਂਸ ਹੁੰਦੇ ਹੈ ਐਲਰਜੀ ਹੋਣ ਦੇ।
ਅੱਛਾ,
ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਨੂੰ ਚਾਰੋ ਤਰਫ ਸਾਡੇ ਗੰਦਗੀ ਰਹਿਣੀ ਚਾਹੀਦੀ ਹੈ, ਕਿਉਂਕਿ ਇਹਦਾ ਕਾਰਨ ਇਹ ਹੁੰਦਾ ਹੈ ਕਿ ਸਾਡੀ ਜੋ ਬੋਡੀ ਹੈ ਉਹ ਦੇ ਵਿੱਚ ਜੋ ਜਦੋਂ ਬੈਕਟੀਰੀਆ ਜਾਂਦੇ ਆ, ਜੋ ਵਾਇਰਸ ਜਾਂਦੇ ਆ, ਤੇ ਉਹਦੇ ਅਗੇਂਸਟ ਇੱਕ ਇਮਿਊਨਿਟੀ ਪੈਦਾ ਕਰਦੇ ਆ ਬੈਕਟੀਰੀਆ, ਜੋ ਨੋਰਮਲ ਹੈਲਦੀ ਬੈਕਟੀਰੀਆ ਜੋ ਹੁੰਦੇ ਆ, ਉਹ ਇਸ ਐਲਰਜੀ ਚ ਕਾਫੀ ਰੋਲ ਪਲੇ ਕਰਦੇ ਆ, ਤੇ ਉਹ ਜਦੋਂ ਡਿਸਟਰਬ ਹੋ ਜਾਂਦੇ ਆ ਤੇ ਉਸ ਬੱਚਿਆਂ ਚ ਅੱਗੇ ਚੱਲ ਕੇ ਐਜ ਅਡਲਟ ਆਲਸੋ ਬੱਚਿਆਂ ਚ ਵੀ ਉਹਨਾਂ ਨੂੰ ਐਲਰਜੀ ਹੋਣ ਦੇ ਚਾਂਸਿਸ ਜ਼ਿਆਦਾ ਹੁੰਦੇ ਆ, ਜਿਹਨਾਂ ਦੀ ਇਹ ਗੱਟ ਪੂਰੀ, ਇਹਨਾਂ ਦੇ ਹੈਲਦੀ ਬੈਕਟੀਰੀਆ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੁੰਦੇ। ਤੇ ਜਦੋਂ ਆਪਾਂ ਜ਼ਿਆਦਾ ਹਾਈਜੀਨਿਕ ਹੁੰਦੇ ਆ ਤੇ ਇਹਦਾ ਮਤਲਬ ਇਹ ਹੈ ਕਿ ਸਾਡੀ ਬੈਕਟੀਰੀਆ ਬੋਡੀ 'ਚ ਘੱਟ ਜਾਂਦੇ ਆ, ਤੇ ਉਸ ਹਿਸਾਬ ਨਾਲ ਉਹਨਾਂ ਦਾ ਉਹ ਸਿਸਟਮ ਉਹ ਡਿਵੈਲਪ ਨਹੀਂ ਹੁੰਦਾ, ਤੇ ਉਹਨਾਂ ਨੂੰ ਐਲਰਜੀ ਹੋਣ ਦੇ ਚਾਂਸਿਸ ਜ਼ਿਆਦਾ ਹੁੰਦੇ ਆ। ਦੂਜਾ ਅਗਰ ਆਪਾਂ ਤੁਹਾਨੂੰ ਸਿੰਪਲ ਐਗਜਾਮਪਲ ਸਮਝਣ ਲਈ ਮੈਂ ਦੇ ਸਕਦਾ ਕਿ ਜਦੋਂ ਆਪਾਂ ਇੰਡੀਆ 'ਚ ਰਹਿੰਦੇ ਹਾਂ, ਇੰਡੀਆ 'ਚ ਇੰਨਾ ਮੱਛਰ ਹਰ ਜਗ੍ਹਾ, ਤੇ ਕਿਸੇ ਨੂੰ ਆਪਾਂ ਉੱਥੇ ਮੱਛਰ ਦੀ ਐਲਰਜੀ ਨਹੀਂ ਦੇਖੀ ਕਿ ਮੱਛਰ ਆਉਂਦਾ ਕੱਟਦਾ, ਆਪਾਂ ਹੱਥ ਨਾਲ ਉਹਨੂੰ ਪਿੱਛੇ ਕਰ ਦਿੰਦੇ ਹਾਂ, ਤੇ ਉਹਦੇ ਉੱਤੇ ਕੋਈ ਵੱਡੇ ਵੱਡੇ ਤੱਪੜ ਨਹੀਂ ਪਾਉਂਦੇ ਆ, ਜਾਂ ਉੱਥੇ ਰੈੱਡ ਰੀਦਮਾ ਨਹੀਂ ਹੁੰਦੀ ਹੈ। ਪਰ ਜੋ ਬੱਚੇ ਇੱਥੇ ਪੈਦਾ ਹੁੰਦੇ ਆ ਉਹ ਜਦੋਂ ਇੰਡੀਆ ਜਾਂਦੇ ਆ, ਉਹਨਾਂ ਨੂੰ ਉੱਥੇ ਜੋ ਮੱਛਰ ਕੱਟਦਾ ਉਹਨਾਂ ਦੀ ਪੂਰੀ ਜਾਂ ਦੱਬਾਂ ਜਾਂ ਪੂਰੀ ਲੱਕ ਸੱਜ ਜਾਂਦੀ ਹੈ।
ਸਹੀ,
ਇਹਦਾ ਮਤਲਬ ਇਹ ਹੁੰਦਾ ਕਿ ਤੁਹਾਡੀ ਬੋਡੀ ਕਦੀ ਇਮਿਊਨ ਹੋਈ ਨਹੀਂ, ਉਹਨੂੰ ਐਕਸਪੋਜ਼ਰ ਹੀ ਨਹੀਂ ਹੋਇਆ ਮੱਛਰਾਂ ਦੇ ਪ੍ਰਤੀ, ਜੋ ਉਹ ਪ੍ਰੋਟੀਨ ਜਦੋਂ ਵੱਢਦੇ ਆ ਨਾਲ ਉਹ ਸਾਡੇ ਸਰੀਰ 'ਚ ਪਾਉਂਦੇ ਆ।
ਜੀ,
ਐਲਰਜੀ ਦੀ ਜੋ ਚਾਂਸਿਸ ਹੁੰਦੇ ਆ ਕਿ ਕਿੰਨਾ ਸਾਡੇ ਬੋਡੀ ਨੂੰ ਐਕਸਪੋਜ਼ਰ ਹੋ ਰਿਹਾ ਹੈ ਇਹ ਇਸ ਚੀਜ਼ ਦੇ ਉੱਤੇ ਡਿਪੈਂਡ ਕਰਦਾ ਹੈ। ਅਗਰ ਬੋਡੀ ਨੂੰ ਐਕਸਪੋਜ਼ਰ ਨਹੀਂ ਹੋ ਰਿਹਾ ਹੈ ਇਹ ਬੈਕਟੀਰੀਆ ਦਾ, ਤਾਂ ਉਹ ਐਲਰਜੀ ਹੋਣ ਦੇ ਚਾਂਸਿਸ ਜ਼ਿਆਦਾ ਹੈ। ਪਰ ਇਹ ਜਦੋਂ ਆਪਾਂ ਐਲਰਜੀ ਗੱਲ ਕਰਦੇ ਹਾਂ, ਇਹ ਜ਼ਿਆਦਾਤਰ ਆਪਾਂ ਗੱਲ ਕਰਦੇ ਹਾਂ ਸਕਿਨ ਐਲਰਜੀ ਦੀ ਜਾਂ ਐਗਜ਼ਿਮਾ ਦੀ ਗੱਲ ਕਰਦੇ ਹਾਂ। ਜਿਵੇਂ ਬੱਚੇ 'ਚ ਸਾਡੇ ਕੋਲ ਆਉਂਦੇ ਉੱਥੋਂ ਉਹਨਾਂ ਨੂੰ ਐਗਜ਼ਿਮਾ ਇੱਥੇ ਜ਼ਿਆਦਾ ਹੁੰਦੀ ਹੈ, ਇੰਡੀਆ 'ਚ ਨਹੀਂ ਹੁੰਦੀ ਹੈ। ਦੂਜੀ ਜਿਹੜੀ ਆਪਾਂ ਐਲਰਜੀ ਦੀ ਗੱਲ ਕਰਦੇ ਹਾਂ ਜੋ ਸੈਪਟੰਬਰ ਦੇ ਮਹੀਨੇ 'ਚ ਆਉਂਦੀ ਹੈ, ਜਿਹਨੂੰ ਆਪਾਂ ਹੇ ਫੀਵਰ ਵਗੈਰਾ ਬੋਲਦੇ ਹਾਂ, ਉਹ ਐਲਰਜੀ ਦੀ ਹਾਈਜੀਨ ਹਾਈਪੋਥੈਸਿਸ ਨਾਲ ਕੋਈ ਰਿਲੇਸ਼ਨ ਨਹੀਂ ਹੈ। ਉਹ ਜਿੰਨੀ ਡਿਪੈਂਡ ਕਰਦੀ ਹੈ ਕਿ ਕਿੰਨੀ ਹਰਿਆਲੀ ਵਾਲੀ ਜਗ੍ਹਾ 'ਤੇ ਆਪਾਂ ਰਹਿ ਰਹੇ ਹਾਂ, ਔਰ ਖਾਸ ਕਰਕੇ ਜੋ ਆਪਾਂ ਆਸਟ੍ਰੇਲੀਆ ਦੇ ਵਿੱਚ ਸਾਡੀ ਗ੍ਰਾਸ ਹੁੰਦੀ, ਘਾਹ ਜੋ ਅੱਗੇ ਪਿੱਛੇ ਬੈਕਯਾਰਡ ਫਰੰਟ ਯਾਰਡ 'ਤੇ ਹੁੰਦੀ ਹੈ, ਜਿੱਥੇ ਪੋਲਨ ਨਿਕਲਦੇ ਹੈ, ਉਹਦਾ ਜ਼ਿਆਦਾ ਕਲਪਰੇਟ ਹੁੰਦਾ ਹੈ, ਜੋ ਕਿ ਉਹ ਵਾਲੀ ਘਾਹ ਸਾਨੂੰ ਇੰਡੀਆ 'ਚ ਬਹੁਤ ਘੱਟ ਮਿਲਦੀ ਹੈ।
ਮੈਂ ਕਹਿਣੀ ਲੱਗੀ ਸਾਂ ਕਿਉਂਕਿ ਮੈਲਬਨ ਨੂੰ ਤਾਂ ਐਲਰਜੀ ਕੈਪੀਟਲ ਆਫ ਦਾ ਵਰਲਡ ਕਿਹਾ ਜਾਂਦਾ ਹੈ, ਅਤੇ ਆਸਟ੍ਰੇਲੀਆ ਵਿੱਚ ਹੋਰ ਵੀ ਜਿਹੜੇ ਸ਼ਹਿਰਾਂ ਵਿੱਚ ਸਾਡਾ ਪ੍ਰੋਗਰਾਮ ਸੁਣ ਰਹੇ ਹਨ ਉਹਨਾਂ ਨੂੰ ਵੀ ਪਤਾ ਹੈ ਜੀ, ਸਤੰਬਰ ਦਾ ਮਹੀਨਾ ਆਉਂਦਾ ਹੈ, ਜਿਵੇਂ ਹੀ ਸਰਦ ਰੁੱਤ ਮੁੱਕਦੀ ਹੈ ਅਤੇ ਬਹਾਰ ਆਉਂਦੀ ਹੈ, ਬਸ ਉਹ ਛਿੱਕਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੇ ਫੀਵਰ ਦਾ। ਸੋ ਬੱਚਿਆਂ ਲਈ ਅਸੀਂ ਕੀ ਕਰ ਸਕਦੇ ਹਾਂ ਤਾਂ ਕਿ ਉਹਨਾਂ ਨੂੰ ਮਹਿਫੂਜ਼ ਰੱਖੀਏ?
ਦੇਖੀ, ਤੁਸੀਂ ਸਹੀ ਕਹਿ ਰਹੇ ਹੋ ਕਿ ਇਹ ਜੋ ਹੇ ਫੀਵਰ ਹੈ ਜਨਰਲੀ ਇਹ ਕਿਉਂਕਿ ਸ਼ੁਰੂ ਇਸ ਤਰ੍ਹਾਂ ਹੁੰਦਾ ਕਿ ਬੱਚੇ ਨੂੰ ਛਿੱਕਾਂ ਮਾਰਨੀਆਂ ਸ਼ੁਰੂ ਕਰਦੀਆਂ, ਜਾਂ ਅੱਖਾਂ ਲਾਲ ਹੋ ਜਾਂਦੀਆਂ, ਅੱਖਾਂ ਬਾਰ ਬਾਰ ਰਗੜਨਾ ਸ਼ੁਰੂ ਕਰ ਦਿੰਦਾ ਹੈ, ਜਾਂ ਨੱਕ ਹਮੇਸ਼ਾ ਬਲੌਕ ਰਹਿੰਦਾ ਹੈ, ਜਾਂ ਰਨੀ ਨੋਜ਼ ਰਹਿੰਦਾ ਹੈ। ਇਸ ਬੱਚਿਆਂ ਲਈ ਜ਼ਰੂਰੀ ਹੁੰਦਾ ਹੈ ਕਿ ਪਹਿਲੀ ਚੀਜ਼ ਤੋਂ ਠੀਕ ਟਾਈਮ 'ਤੇ ਪਹਿਚਾਨਣਾ ਕਿ ਬੱਚੇ ਨੂੰ ਇਹ ਹੇ ਫੀਵਰ ਹੈ ਜਾਂ ਨਹੀਂ ਹੈ, ਔਰ ਇਹ ਸਿਰਫ ਸੀਜ਼ਨ 'ਤੇ ਹੋ ਰਿਹਾ ਹੈ, ਜਾਂ ਕੁਛ ਬੱਚਿਆਂ ਨੂੰ ਸੀਜ਼ਨ 'ਤੇ ਤਾਂ ਸ਼ੁਰੂ ਹੁੰਦਾ ਅਤੇ ਅੱਗੇ ਜਾ ਕੇ ਉਹ ਕੰਟੀਨਿਊਸ ਹੋ ਜਾਂਦਾ। ਇਹ ਆਨਗੋਇੰਗ ਪ੍ਰੋਬਲਮ ਹੁੰਦੀ ਹੈ, ਹਮੇਸ਼ਾ ਹੀ ਉਹਦਾ ਨੱਕ ਬੰਦ ਰਹਿੰਦਾ ਹੈ, ਸਾਹ ਲੈਣ 'ਚ ਦਿੱਕਤ ਹੁੰਦੀ ਹੈ, ਰਾਤ ਨੂੰ ਜੋ ਹੈ ਇਹ ਬਹੁਤ ਤੇਜ਼ ਤੇ ਸਨੋਰ ਕਰਨਾ ਸ਼ੁਰੂ ਕਰ ਦਿੰਦੇ ਆ। ਅਗਰ ਤਾਂ ਸਿੰਪਲ ਹੇ ਫੀਵਰ ਜਦੋਂ ਸਿਰਫ ਸੀਜ਼ਨ ਤੋਂ ਹੁੰਦਾ ਤੇ ਅਸੀਂ ਜਨਰਲੀ ਕਹਿੰਦੇ ਹਾਂ ਕਿ ਜਾਂ ਤਾਂ ਐਂਟੀਲਰਜਿਕ ਤੁਸੀਂ ਲੈ ਲਓ ਜਾਂ ਕੁਆਰੰਟਾਈਨ ਰੈਗੂਲਰ ਬੇਸਿਸ ਤੇ ਲਓ, ਬਟ ਉਹਨੂੰ ਲੈਣ ਲਈ ਤੁਹਾਨੂੰ ਬਹੁਤ ਜ਼ਰੂਰੀ ਹੁੰਦਾ ਕਿ ਇਹ ਪਤਾ ਹੋਣਾ ਚਾਹੀਦਾ ਕਿ ਬੱਚੇ ਦੀ ਕਿਹੜੀ ਕਿਹੜੇ ਦਿਨਾਂ 'ਚ ਉਹਦੀ ਪੋਲਨ ਕਾਊਂਟ ਜ਼ਿਆਦਾ ਹੋਣ ਦੇ ਚਾਂਸਿਸ ਹੈ।
ਠੀਕ,
ਇਸ ਕਰਕੇ ਮੈਂ ਆਪਣੇ ਪੇਸ਼ੈਂਟ ਨੂੰ ਸੁਜੈਸਟ ਕਰਦਾ ਕਿ ਤੁਸੀਂ ਇੱਕ ਐਪ ਅੱਜ ਕੱਲ੍ਹ ਗੌਰਮੈਂਟ ਨੇ ਡਿਵੈਲਪ ਕੀਤਾ ਹੈ ਜਿਸ 'ਚ ਪੋਲਨ ਕਾਊਂਟ ਆਪਾਂ ਦੇਖ ਸਕਦੇ ਹਾਂ ਕਿ ਅੱਜ ਦੀ ਪੋਲਨ ਕਾਊਂਟ ਕਿੰਨੀ ਹੈ। ਪੋਲਨ ਫੋਰਕਾਸਟ polnforecast.com.au ਤੇ ਆਪਾਂ ਜਾ ਕੇ ਵੀ ਉਹ ਨਿਊਜ਼ ਲੈ ਸਕਦੇ ਹਾਂ। ਅਗਰ ਪੋਲਨ ਕਾਊਂਟ ਹਾਈ ਔਰ ਐਕਸਟ੍ਰੀਮ ਰੇਂਜ ਤੇ ਆਉਂਦੀ ਹੈ ਤਾਂ ਜਿੰਨੀ ਆਪਾਂ ਕਹਿੰਦੇ ਹਾਂ ਕਿ ਬਾਈ ਐਂਟੀ ਐਲਰਜਿਕ ਤੁਹਾਨੂੰ ਕੁਆਰੰਟਾਈਨ ਹੈ ਜਾਂ ਦੂਜੀ ਹੈ ਏਰੀਅਸ ਇਹੋ ਜਿਹੀ ਚੀਜ਼ਾਂ ਉਹਨੂੰ ਬੱਚੇ ਨੂੰ ਦੇ ਕੇ ਹੀ ਭੇਜੋ ਸਕੂਲ, ਨਾ ਕਿ ਜਦੋਂ ਸਿਮਟਮ ਹੋ ਗਏ ਉਹ ਤੋਂ ਬਾਅਦ ਇਹ ਐਂਟੀਲੋਜਿਕ ਐਂਟੀਹਿਸਟਾਮਿਨ ਉਹਨੇ ਇਫੈਕਟਿਵ ਨਹੀਂ ਹੁੰਦੇ।
ਤੇ ਡਾਕਟਰ ਸਾਹਿਬ, ਕਿਸ ਉਮਰ ਤੋਂ ਅਸੀਂ ਦੇਣਾ ਸ਼ੁਰੂ ਕਰ ਸਕਦੇ ਹਾਂ ਇਹੋ ਜਿਹੀ ਦਵਾਈਆਂ? ਮਤਲਬ ਬਿਲਕੁਲ ਨਿੱਕੇ 2-3 ਮਹੀਨੇ ਦੇ ਬੱਚੇ ਨੂੰ ਵੀ ਦੇ ਸਕਦੇ
ਹਾਂ? ਨਹੀਂ, 2-3 ਮਹੀਨੇ ਦੇ ਬੱਚੇ ਨੂੰ ਆਪਾਂ ਜਲਦੀ ਸੁਜੈਸਟ ਨਹੀਂ ਕਰਦੇ ਹਾਂ। ਇਹ ਸਟੱਡੀ ਰਿਸਰਚ ਹੈ ਇਹ 2 ਸਾਲ ਦੇ ਉੱਤੇ ਵਾਲੇ ਬੱਚਿਆਂ 'ਚ।
ਠੀਕ ਹੈ,
ਬੱਚੇ ਸਿਮਟਮ ਆਉਂਦੇ ਆ ਤਾਂ ਜਲਦੀ ਆਪਾਂ ਸੁਜੈਸਟ ਕਰਦੇ ਹਾਂ ਕਿ ਯੂ ਨੋ ਯੂ ਗੋ ਟੂ ਯੋਰ GP ਤੇ ਇੱਕ ਅਸੈਸਮੈਂਟ ਜ਼ਰੂਰ ਕਰਾਓ ਕਿ ਇਹ ਹੇ ਫੇਵਰ ਹੀ ਹੈ ਜਾਂ ਕੁਛ ਹੋਰ ਹੈ। ਇਹ ਨਹੀਂ ਕਿ ਹੇ ਫੇਵਰ 2 ਸਾਲ ਦੇ ਬੱਚੇ ਨੂੰ ਹੋ ਨਹੀਂ ਸਕਦਾ, ਬਟ ਉਹਦਾ ਅਸੈਸਮੈਂਟ ਕਰਵਾਉਣਾ ਜ਼ਰੂਰੀ ਹੁੰਦਾ ਕਿ ਉਹਨਾਂ ਨੂੰ ਹੋਰ ਵੀ ਕਾਰਨ ਹੁੰਦੇ ਆ ਕਿ ਉਹਦੇ ਨਾਲ ਮਿਕਸ ਤਾਂ ਨਹੀਂ ਹੋ ਰਿਹਾ।
ਤੇ ਹੇ ਫੀਵਰ ਤੋਂ ਇਲਾਵਾ ਕਿਹੜੀ ਕੋਈ ਆਮ ਅਲਰਜੀ ਹੈ ਜਿਸ ਦੇ ਬਾਰੇ ਤੁਸੀਂ ਗੱਲ ਕਰਨਾ ਚਾਹੋਗੇ?
ਦੇਖੀ, ਹੇ ਫੀਵਰ ਦੇ ਇਲਾਵਾ ਦੂਜੀ ਹੁੰਦੀ ਹੈ ਡਸਟ ਮਾਈਟ ਅਲਰਜੀ, ਜੋ ਕਿ ਡਸਟ ਹਰ ਘਰ 'ਚ ਹੁੰਦੀ ਹੈ, ਬਿਸਤਰ ਤੇ ਪਿੱਲੋ ਤੇ ਹੁੰਦੀ ਹੈ। ਜੋ ਮੈਂ ਇੱਕ ਤੁਹਾਨੂੰ ਕਿਹਾ ਸੀ ਕਿ ਜਿਸ ਤਰ੍ਹਾਂ ਕਿ ਬੱਚੇ ਦੇ ਸਿਮਟਮ ਤਾਂ ਸ਼ੁਰੂ ਹੋਏ ਸੀਜ਼ਨ ਤੇ ਪਰ ਉਹ ਅੱਗੇ ਜਾ ਕੇ ਕੰਟੀਨਿਊਸ ਹੋ ਜਾਂਦੀ ਹੈ। ਇਹਦਾ ਮਤਲਬ ਹੈ ਕਿ ਬੱਚੇ ਨੂੰ ਇੱਕ ਵਾਰ ਤਾਂ ਸਿਮਟਮ ਸ਼ੁਰੂ ਹੋਏ, ਹੋ ਸਕਦਾ ਹੇ ਫੀਵਰ ਦੀ ਵਜ੍ਹਾ ਤੋਂ ਨਾਲ ਉਹਨੂੰ ਡਸਟ ਮਾਈਟ ਦੀ ਐਲਰਜੀ ਵੀ ਹੋ ਗਈ, ਤਾਂ ਉਹਦੀ ਵਜ੍ਹਾ ਡਸਟ ਮਾਈਟ ਤੋਂ ਸੀਜ਼ਨਲ ਨਹੀਂ ਹੈ, ਉਹ ਤਾਂ ਹਮੇਸ਼ਾ ਰਹਿੰਦਾ ਹੈ। ਉਹ ਤੁਹਾਡੇ ਬਿਸਤਰ 'ਚ ਹੈ, ਘਰ 'ਚ ਹੈ, ਕਮਰੇ 'ਚ ਹੈ, ਤੁਹਾਡੇ ਪਿੱਲੋ ਤੇ ਪਿਆ ਹੈ। ਸੋਫਟ ਟੋਏ ਜੋ ਬੱਚਾ ਯੂਜ਼ ਕਰਦਾ, ਜਿਹਨੂੰ ਕਡਲ ਕਰਕੇ ਛੋਟੇ ਛੋਟੇ ਬੱਚੇ ਸੌਂਦੇ ਆ, ਉਹ ਰਾਤ ਭਰ ਉਹਦੇ ਨਾਲ ਹੈ, ਤਾਂ ਉਹਦੀ ਵਜ੍ਹਾ ਤੋਂ ਵੀ ਬੱਚਿਆਂ ਨੂੰ ਅਲਰਜੀ ਹੁੰਦੀ ਹੈ, ਜੋ ਕਿ ਬਹੁਤ ਕਾਮਨ ਅਲਰਜੀ ਹੈ। ਐਂਡ ਉਹ ਇਸ ਕਰਕੇ ਉਹਨਾਂ ਦਾ ਅਸੈਸਮੈਂਟ ਕਰਾਉਣਾ ਇਹ ਜ਼ਰੂਰੀ ਹੁੰਦਾ ਕਿ ਉਹਨੂੰ ਡਸਟ ਮਾਈਟ ਦੀ ਅਲਰਜੀ ਤਾਂ ਨਹੀਂ ਹੈ।
ਸੋ ਮਤਲਬ ਸੋਫਟ ਟੋਇਜ਼ ਜਿਹੜੇ ਆਮ ਬੱਚੇ ਜਿਹਦੇ ਨਾਲ ਖੇਡਦੇ ਹਨ ਉਹ ਵੀ ਇਸ ਦਾ ਕਾਰਨ ਹੋ ਸਕਦੇ ਹਨ ਕਿ ਅਲਰਜੀ ਜਿਹੜੀ ਵੱਧਦੀ ਹੈ ਬੱਚਿਆਂ ਦੀ।
ਬਿਲਕੁਲ ਜੀ, ਬਿਲਕੁਲ, ਕਿਉਂਕਿ ਉਹਦੇ ਉੱਤੇ ਡਸਟ ਮਾਈਟ ਜਿਹੜੇ ਹੁੰਦੇ ਛੋਟੇ ਛੋਟੇ ਮਾਈਟ, ਉਹ ਜਾ ਕੇ ਜੰਮ ਜਾਂਦੇ ਹੈ ਔਰ ਸੋਫਟ ਟੋਇਜ਼ ਦੇ ਜੋ ਫਾਈਬਰ ਹੁੰਦੇ ਉਹਦੇ ਵਿੱਚ ਟ੍ਰੈਪ ਰਹਿੰਦੇ ਹੈ, ਉਹਨਾਂ ਦਾ ਨਿਕਲਣਾ ਮੁਸ਼ਕਿਲ ਹੁੰਦਾ ਹੈ ਉਹਨਾਂ ਲਈ। ਇਸੇ ਕਰਕੇ ਆਪਾਂ ਨੂੰ ਸਪੈਸ਼ਲ ਟੈਂਪਰੇਚਰ ਤੇ ਉਹਨਾਂ ਦੀ ਸਫਾਈ ਲਈ ਧੋਣ ਲਈ ਆਪਾਂ ਰਿਕਮੈਂਡ ਕਰਦੇ ਹਾਂ।
ਤੇ ਡਾਕਟਰ ਸਾਹਿਬ, ਦਮਾ ਜਾਂ ਅਸਥਮਾ, ਕੀ ਇਹ ਵੀ ਐਲਰਜੀ ਦੀ ਹੀ ਕਿਸਮ ਹੈ?
ਸਾਰੇ ਅਸਥਮਾ ਦੇਖੇ ਜੀ ਇਹ ਐਲਰਜੀ ਦੀ ਕਿਸਮ ਤਾਂ ਨਹੀਂ ਹੈ, ਪਰ ਕੁਛ ਅਸਥਮਾ ਅਲਰਜੀ ਤੋਂ ਹੁੰਦੇ ਆ, ਖਾਸ ਕਰਕੇ ਜੋ ਐਜ਼ਮਾ ਹੇ ਫੀਵਰ ਵਾਲੇ ਸੀਜ਼ਨ 'ਚ ਹੈ, ਜਿਵੇਂ ਸਪਟੰਬਰ ਤੋਂ ਲੈ ਕੇ ਦਸੰਬਰ ਤੱਕ ਵਾਲੇ ਜੋ ਐਜ਼ਮਾ ਜਿਨ ਬੱਚਿਆਂ ਨੂੰ ਉਹ ਤੇ ਪੀਕ ਹੁੰਦਾ ਹੈ, ਉਹ ਵਾਲੇ ਐਜ਼ਮਾ ਜ਼ਿਆਦਾਤਰ ਅਲਰਜੀ ਦੀ ਵਜ੍ਹਾ ਤੋਂ ਜਾਂ ਹੇ ਫੀਵਰ ਦੀ ਵਜ੍ਹਾ ਤੋਂ ਹੋ ਸਕਦੇ ਹੈ।
ਠੀਕ ਹੈ,
ਨੋਰਮਲੀ ਜੋ ਐਜ਼ਮਾ ਹੁੰਦਾ ਹੈ ਉਹ ਜ਼ਿਆਦਾਤਰ ਜੈਸੇ ਵਾਇਰਲ ਇਨਫੈਕਸ਼ਨ ਹੋਇਆ, ਇਹਨਾਂ ਕਫ ਕੋਲਡ ਹੋਇਆ, ਇਹਦੀ ਵਜ੍ਹਾ ਤੋਂ ਫਲੂ ਹੋਇਆ, ਇਹਦੀ ਵਜ੍ਹਾ ਤੋਂ ਟ੍ਰਿਗਰ ਹੁੰਦਾ ਹੈ। ਇਹ ਜਿਹੜੇ ਐਜ਼ਮਾ ਹੁੰਦੇ ਜਲਦੀ ਠੰਡ ਦੇ ਮਹੀਨੇ 'ਚ ਹੁੰਦੇ, ਜਿਵੇਂ ਜੂਨ ਜੁਲਾਈ ਅਗਸਤ ਵਾਲੇ ਮਹੀਨੇ 'ਚ ਪੀਕ ਤੇ ਹੁੰਦੇ ਆ।
ਠੀਕ ਹੈ,
ਪਰ ਕਿਸੇ ਨੂੰ ਜਿਹੜਾ ਐਜ਼ਮਾ ਅਗਰ ਸਪਟੰਬਰ ਤੋਂ ਲੈ ਕੇ ਦਸੰਬਰ ਤੱਕ ਜਾਂ ਜਨਵਰੀ ਫਰਵਰੀ ਈਵਨ ਗਰਮੀ ਦੇ ਮਹੀਨੇ ਤੱਕ ਜਾ ਰਿਹਾ ਹੈ, ਇਹਦਾ ਮਤਲਬ ਉਹ ਐਜ਼ਮਾ ਜ਼ਿਆਦਾਤਰ ਚਾਂਸਿਸ ਹੈ ਕਿ ਉਹ ਅਲਰਜੀ ਐਜ਼ਮਾ ਹੈ, ਹੇ ਫੀਵਰ ਟ੍ਰਿਗਰ ਐਜ਼ਮਾ ਹੈ। ਉਹਦੀ ਟ੍ਰੀਟਮੈਂਟ ਮੈਡੀਕੇਸ਼ਨ ਥੋੜ੍ਹੀ ਜਿਹੀ ਸਾਨੂੰ ਡਿਫਰੈਂਟਲੀ ਕਰਨੀ ਪੈਂਦੀ ਹੈ ਐਜ਼ ਕੰਪੇਅਰ ਟੂ ਜੋ ਜੋ ਵਾਇਰਸ ਇੰਡਿਊਸ ਐਜ਼ਮਾ ਹੁੰਦਾ।
ਸੋ ਉਹ ਤੇ ਮੇਰੇ ਖਿਆਲ ਹਰ GP ਐਜ਼ਮਾ ਪਲਾਨ ਬਣਾ ਦਿੰਦਾ ਹੈ ਬੱਚਿਆਂ ਲਈ, ਤੇ ਜ਼ਰੂਰੀ ਹੈ ਕਿ ਜਿਹੜੇ ਸਰੋਤੇ ਹਨ ਆਪਣੇ GP ਨਾਲ ਗੱਲ ਕਰਨ, ਨਹੀਂ ਤਾਂ ਸਪੈਸ਼ਲਿਸਟ ਨਾਲ।
ਮੈਂ ਇੱਕ ਜਾਂਦਾ ਇੱਕ ਥੋੜ੍ਹਾ ਜਿਹਾ ਮੈਸੇਜ ਦੇਣਾ ਚਾਹੂੰਗਾ ਆਪਣੇ ਸ਼ਰੋਤਿਆਂ ਨੂੰ, ਕਿਉਂਕਿ ਸਪਰਿੰਗ ਦਾ ਸੀਜ਼ਨ ਆ ਰਿਹਾ ਹੈ ਤੇ ਆਪਾਂ ਨੂੰ ਜਿਵੇਂ ਪਤਾ ਹੈ ਕਿ ਜਨਰਲੀ ਮੈਲਬਰਨ ਦੇ ਵਿੱਚ ਸਾਰੇ ਅੱਜ ਤੱਕ ਜਿੰਨੇ ਵੀ ਥੰਡਰਸਟੋਰਮ ਐਜ਼ਮਾ ਦੇ ਅਟੈਕ ਹੋਏ ਆ, ਐਪੀਡੈਮਿਕ ਹੋਈ ਹੈ, ਅਗਰ ਤੁਹਾਨੂੰ ਯਾਦ ਹੋਵੇ 2 ਸਾਲ ਪਹਿਲੇ ਜਦੋਂ ਥੰਡਰਸਟੋਰਮ ਐਜ਼ਮਾ ਆਇਆ ਸੀ ਨਵੰਬਰ 'ਚ, ਕਿੰਨੇ ਲੋਕਾਂ ਦੀ ਡੈਥ ਵੀ ਹੋਈ ਸੀ ਔਰ ਪੂਰੇ ਹੋਸਪਿਟਲ ਫੁੱਲ ਹੋ ਗਏ ਸੀ ਐਜ਼ਮਾ ਦੇ ਨਾਲ। ਥੰਡਰਸਟੋਰਮ ਐਜ਼ਮਾ ਕਿਸੇ ਵੀ ਨੂੰ ਹੋ ਸਕਦਾ ਹੈ, ਬੱਚੇ ਨੂੰ, ਅਡਲਟ ਨੂੰ, ਕੋਈ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਐਜ਼ਮਾ ਪਹਿਲੇ ਹੋ, ਉਹ ਤਾਂ ਹੀ ਹੋ ਸਕਦਾ ਹੈ। ਤੁਸੀਂ ਹਮੇਸ਼ਾ ਬਿਲਕੁਲ ਠੀਕ ਠਾਕ ਹੋ ਤਾਂ ਵੀ ਤੁਹਾਨੂੰ ਥੰਡਰਸਟੋਰਮ ਐਜ਼ਮਾ ਹੋ ਸਕਦਾ ਹੈ, ਪਰ ਅਗਰ ਤੁਹਾਨੂੰ ਹੇ ਫੀਵਰ ਹੈਗਾ ਹੈ ਜਾਂ ਅੱਖਾਂ ਨੂੰ ਤੁਹਾਡੀ ਐਲਰਜੀ ਹੈਗੀ ਹੈ ਤੇ ਤੁਸੀਂ ਜ਼ਿਆਦਾ ਰਿਸਕ ਤੇ ਹੋ। ਤੁਹਾਨੂੰ ਐਜ਼ਮਾ ਹੈ ਤੇ ਤੁਸੀਂ ਜ਼ਿਆਦਾ ਰਿਸਕ ਤੇ ਹੋ ਥੰਡਰਸਟੋਰਮ ਐਜ਼ਮਾ ਤੇ, ਆਪਣੇ ਆਪ ਨੂੰ ਪ੍ਰਿਪੇਅਰ ਕਰਨਾ ਬਹੁਤ ਜ਼ਰੂਰੀ ਹੈ, ਆਪਣੇ ਐਜ਼ਮਾ ਦਾ ਫੁੱਲ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੈ, ਤੁਹਾਡੇ ਹੇ ਫੀਵਰ ਦਾ ਫੁੱਲ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੈ। ਜਿਸਤੇ ਕਿ ਤੁਹਾਡਾ ਥੰਡਰਸਟਾਰਮ ਐਜ਼ਮਾ ਨਾ ਹੋਵੇ ਔਰ ਤੁਹਾਨੂੰ ਹੋਸਪਿਟਲ ਜਾਣ ਦੀ ਜ਼ਰੂਰਤ ਨਾ ਪਵੇ, ਉਹਨੂੰ ਆਪਾਂ ਰੋਕ ਸਕਦੇ ਹਾਂ। ਅਤੇ ਆਪਣੇ ਐਪ ਤੋਂ ਥੰਡਰਸਟਾਰਮ ਐਜ਼ਮਾ ਪੋਲਨ ਐਪ ਹੈ ਜਿਹਦੇ ਲਈ ਮੈਂ ਪਹਿਲੇ ਵੀ ਤੁਹਾਨੂੰ ਕਿਹਾ ਸੀ, ਉਹ ਐਪ ਜੈਸੇ ਪੋਲਨ ਫੋਰਕਾਸਟ ਡੋਟ ਕੋਮ ਡੋਟ ਏਯੂ 'ਤੇ ਵੀ ਜਾ ਕੇ ਤੁਸੀਂ ਫੋਰਕਾਸਟ ਦੇ ਬਾਰੇ ਰੋਜ਼ਾਨਾ ਦੇਖੋ। ਅਗਰ ਜ਼ਿਆਦਾ ਪੋਲਨ ਕਾਊਂਟ ਹੈਗੀ ਹੈ ਤਾਂ ਉਹਦੇ ਲਈ ਜ਼ਰੂਰ ਆਪਣੀ ਮੈਡੀਕੇਸ਼ਨ, ਐਜ਼ਮਾ ਦੀ ਮੈਡੀਕੇਸ਼ਨ ਉਸ ਦਿਨ ਤੁਸੀਂ ਆਪਣੇ ਨਾਲ ਲੈ ਕੇ ਜਾਓ। ਨੇਜ਼ਲ ਸਪਰੇਅ ਯੂਜ਼ ਕਰੋ, ਸਟੀਰੋਇਡ ਸਪਰੇਅ ਤੇ ਐਂਟੀ ਹਿਸਟਾਮਾਈਨ ਤੁਹਾਡੇ ਨਾਲ ਲੈ ਕੇ ਜਾਓ।
SBS Radio.
Tell us what you think. Like us on Facebook or follow us on Twitter.